ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਅਤੇ ਨਵੇਂ ਵਿੱਤੀ ਵਰ੍ਹੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੁਲਾਈ ਦੀ ਸ਼ੁਰੂਆਤ ਆਪਣੇ ਨਿੱਜੀ ਫਾਈਨੈਂਸਿਸ ਉੱਤੇ ਇੱਕ ਝਾਤ ਮਾਰਨ ਦਾ ਵੇਲਾ ਹੁੰਦਾ ਅਤੇ ਜੇਕਰ ਅਸੀਂ ਪਿਛਲੇ ਸਾਲ ਦੀ ਜਾਂ ਪਿਛਲੇ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ ਤਾਂ ਇਸ ਸਾਲ ਬਹੁਤ ਸਾਰੇ ਵਿੱਤੀ ਘੁਟਾਲੇ ਸਾਹਮਣੇ ਆਏ ਹਨ। ਇਹ ਘੁਟਾਲੇ ਜਾਂ ਫਾਈਨੈਂਸ਼ੀਅਲ ਸਕੈਮਸ ਹਮੇਸ਼ਾ ਕਿਸੇ ਅਣਜਾਣ ਵਿਅਕਤੀ ਦੁਆਰਾ ਨਹੀਂ ਕੀਤੇ ਜਾਂਦੇ। ਹਾਲ ਹੀ ਵਿੱਚ ਵਿੱਤੀ ਸ਼ੋਸ਼ਣ ਭਾਵ ਫਾਈਨੈਂਸ਼ੀਅਲ ਅਬਿਊਜ਼ ਦੇ ਬਹੁਤ ਸਾਰੇ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਸਕੈਮ ਕਰਨ ਵਾਲਾ ਪਰਿਵਾਰ ਦਾ ਸਦੱਸ ਜਾਂ ਦੋਸਤ ਵੀ ਹੁੰਦਾ। ਪੰਜਾਬੀ ਭਾਈਚਾਰੇ ਵਿੱਚ ਜਿੱਥੇ ਲੈਣ ਦੇਣ ਕਰਨਾ ਸੱਭਿਆਚਾਰ ਦਾ ਇੱਕ ਹਿੱਸਾ ਹੈ, ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕੇ, ਇਸ ਬਾਰੇ ਗੱਲ ਕਰਨ ਲਈ ਅੱਜ ਸਾਡੇ ਨਾਲ ਪੁਨੀਤ ਕੁਮਾਰ ਜੀ ਜੁੜੇ ਨੇ, ਜੋ ਕਿ ਹਾਰਟਲੈਂਡ ਬੈਂਕ ਵਿੱਚ ਆਸਟ੍ਰੇਲੀਅਨ ਡਿਸਟ੍ਰੀਬਿਊਸ਼ਨ ਐਂਡ ਪਾਰਟਨਰਸ਼ਿਪ ਮੈਨੇਜਰ ਹਨ ਅਤੇ ਦੇਸ਼ ਭਰ ਦੇ ਸੈਂਕੜੇ ਫਾਈਨੈਂਸ਼ੀਅਲ ਬ੍ਰੋਕਰਸ ਨਾਲ ਡੀਲ ਕਰਦੇ ਨੇ। ਪੁਨੀਤ ਜੀ, ਬਹੁਤ ਬਹੁਤ ਸਵਾਗਤ SBS ਪੰਜਾਬੀ ਵਿੱਚ।
ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਵੀ ਤੇ ਤੁਹਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵੀ।
ਜੀ ਪੁਨੀਤ, ਸਭ ਤੋਂ ਪਹਿਲਾਂ ਤੁਹਾਡੇ ਤੋਂ ਸਮਝਣਾ ਚਾਹਾਂਗੇ ਕਿ ਫਾਈਨੈਂਸ਼ੀਅਲ ਅਬਿਊਜ਼ ਕੀ ਹੁੰਦਾ।
ਜਨਰਲੀ ਲੋਕ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ। ਫਾਈਨੈਂਸ਼ੀਅਲ ਅਬਿਊਜ਼ ਇਹ ਬੜਾ ਬ੍ਰੋਡ ਟਰਮ ਹੈ। ਟੇਕਿੰਗ ਐਡਵਾਂਟੇਜ ਆਫ ਸਮਵਨ, ਕੋਈ ਕਿਸੇ ਦਾ, ਹੁਣ ਕੋਈ ਕਿਸੇ ਦੀ ਐਡਵਾਂਟੇਜ ਲੈ ਲਵੇ, ਪੈਸੇ ਤੁਹਾਡੇ ਤੋਂ ਮੰਗੇ, ਤੁਸੀਂ ਪੈਸੇ ਦੇ ਦਿਓ, ਪੈਸੇ ਨਾ ਦੇਣ। ਤੁਸੀਂ ਸੁਣਿਆ ਹੋਣਾ ਅੱਜ ਕੱਲ੍ਹ ਸਕੈਮ, ਇੱਕ ਦੂਜੇ ਨੂੰ ਕਹਿੰਦੇ, ਸਪੈਸ਼ਲੀ ਜਦੋਂ ਲਵ ਸਕੈਮ ਹੁੰਦੇ ਆ, ਓਵਰਸੀ ਸਕੈਮ ਹੁੰਦੇ ਆ। ਐਂਡ ਇਹ ਇੱਕ ਚੀਜ਼ ਤੇ ਸਿਮਰਦਾ ਨਹੀਂ ਹੈਗਾ, ਇਹ ਸਕੈਮ ਕੁਛ ਵੀ ਹੋ ਸਕਦਾ। ਤੁਹਾਨੂੰ ਕੋਈ ਫੋਨ ਕਰਕੇ ਤੁਹਾਨੂੰ ਸਕੈਮ ਕਰ ਦੇਵੇ, ਸੈਕਸ਼ੁਅਲ ਸਕੈਮ, ਦੈਟਸ ਅਨਦਰ ਥਿੰਗ। ਇਹ ਵੀ ਅਬਿਊਜ਼ ਹੈਗਾ। ਇਮੋਸ਼ਨਲ ਅਬਿਊਜ਼ ਇਹ ਵੀ ਬਹੁਤ ਜ਼ਿਆਦਾ ਅੱਜ ਕੱਲ੍ਹ ਪ੍ਰੈਵਲੈਂਟ ਹੈਗਾ। ਤੇ ਇੱਕ ਇੱਕ ਚੀਜ਼ ਦਾ ਆਪਾਂ ਟਾਈ ਅਪ ਨਹੀਂ ਕਰ ਸਕਦੇ। ਫਾਈਨੈਂਸ਼ੀਅਲ ਅਬਿਊਜ਼ ਹਰ ਚੀਜ਼ ਨਾਲ ਜੁੜਿਆ ਹੋਇਆ। ਜਦੋਂ ਆਉਂਦੀ ਗੱਲ ਪੈਸੇ ਦੀ, ਪੈਸੇ ਅਸੀਂ ਸੋਚਦੇ ਹੈਗੇ, ਕਿਉਂਕਿ ਹਰ ਚੀਜ਼ ਅਸੀਂ ਪਾਈ ਪਾਈ ਕਰਕੇ ਜੋੜੀ ਇੱਥੇ, ਠੀਕ ਹੈ ਨਾ। ਆਪਾਂ ਪਹਿਲੇ ਤਾਂ ਕਿਸੇ ਨਾਲ ਗੱਲ ਹੀ ਨਹੀਂ ਕਰਦੇ। ਜੇ ਕੋਈ ਦੁੱਖ ਤਕਲੀਫ ਹੈਗੀ, ਜੇ ਆਪਾਂ ਨੂੰ ਪੈਸੇ ਦੀ ਲੋੜ ਹੈਗੀ ਹੈ, ਆਪਾਂ ਸਫ਼ਰ ਕਰ ਰਹੇ ਹਾਂ, ਪਰ ਆਪਾਂ ਕਿਸੇ ਨਾਲ ਗੱਲ ਨਹੀਂ ਕਰਾਂਗੇ। ਕਿਉਂ? ਕਿਉਂਕਿ ਇਹਨੂੰ ਮੰਨਿਆ ਜਾਂਦਾ ਕਿ ਬਹੁਤ ਬੁਰਾ ਹੈ, ਦੂਸਰਾ ਬੰਦਾ ਸਾਡੇ ਬਾਰੇ ਕੀ ਸੋਚੇਗਾ। ਪਰ ਇਹ ਚੀਜ਼ ਨਹੀਂ ਹੋਣੀ ਚਾਹੀਦੀ, ਕਿਉਂਕਿ ਸਰਵਿਸਿਜ਼ ਅਵੇਲੇਬਲ ਹੈਗੀਆਂ, ਪ੍ਰਾਈਵੇਸੀ ਲੋ ਹੈਗੇ ਹੈ, ਤੁਹਾਡੀ ਹਰ ਗੱਲ ਜਿਹੜੀ ਹੈਗੀ ਕੌਨਫੀਡੈਂਸ਼ੀਅਲ ਰੱਖੀ ਜਾਂਦੀ ਹੈਗੀ ਹੈ। ਪਰ ਹੁਣ ਟਾਈਮ ਆ ਗਿਆ ਕਿ ਸਾਨੂੰ ਇਸ ਤੋਂ ਉੱਪਰ ਦੇਖਣਾ ਚਾਹੀਦਾ।
ਕਿੰਨੇ ਕੁ ਕੇਸ ਬਾਹਰਲੇ ਹੁੰਦੇ ਆ ਤੇ ਕਿੰਨੇ ਕੁ ਕੇਸ ਕਮਿਊਨਿਟੀ ਦੇ, ਘਰ ਦੇ, ਆਪਣੇ ਅੰਦਰੋਂ ਨਿਕਲਦੇ ਆ, ਕਿਹੜੀ ਮਾਤਰਾ ਜ਼ਿਆਦਾ ਹੈ ਤੁਹਾਡੇ ਐਕਸਪੀਰੀਅੰਸ?
ਇਹ ਕੋਈ ਵੀ ਹੋ ਸਕਦਾ ਹੈ, ਫੈਮਿਲੀ ਮੈਂਬਰ ਵੀ ਹੋ ਸਕਦਾ ਹੈ, ਕੋਈ ਨੇਬਰ ਵੀ ਹੋ ਸਕਦਾ ਹੈ, ਦੋਸਤ ਵੀ ਹੋ ਸਕਦਾ ਤੇ ਕੋਈ ਕੇਅਰਗਿਵਰ ਵੀ ਹੋ ਸਕਦਾ। ਜ਼ਿਆਦਾਤਰ ਫੈਮਿਲੀ ਮੈਂਬਰ ਨਿਕਲਦੇ ਆ, ਕਿਉਂਕਿ ਫੈਮਿਲੀ ਮੈਂਬਰ ਨੂੰ ਤੁਹਾਡੀ ਸਾਰੀ ਇਨਫੋਰਮੇਸ਼ਨ ਹੁੰਦੀ ਹੈ, ਇਹਨਾਂ ਕੋਲ ਕਿੰਨੇ ਪੈਸੇ ਹੈਗੇ ਆ, ਕੀ ਸਿਚੁਏਸ਼ਨ ਹੈ, ਉੱਥੇ ਫਾਇਦਾ ਚੱਕਿਆ ਜਾਂਦਾ ਹੈ।
ਫੈਮਿਲੀ ਚ ਪੈਸਾ ਹਮੇਸ਼ਾ ਦੇਣ ਦੇ ਪ੍ਰਤੀ ਜਾਂ ਸ਼ੇਅਰਡ ਕਮੋਡਿਟੀ ਹੋਣ ਦਾ ਇੱਕ ਕਨਸੈਪਟ ਹੈ ਆਪਣੇ ਭਾਈਚਾਰੇ ਚ। ਅਜਿਹੇ ਵਿੱਚ ਕਿੱਥੇ ਆਪਾਂ ਸਮਝ ਸਕਦੇ ਹਾਂ ਕਿ ਜੀ ਨਹੀਂ, ਇਹ ਹੈਲਪ ਹੋ ਰਹੀ ਹੈ, ਕਿੱਥੇ ਸਮਝਿਆ ਜਾਏ ਕਿ ਨਹੀਂ ਸ਼ਾਇਦ ਮੇਰੇ ਨਾਲ ਜ਼ਿਆਦਾ ਜ਼ਰੂਰਤ ਤੋਂ ਜ਼ਿਆਦਾ ਮੰਗ ਰੱਖ ਰਹੇ, ਇਹ ਸਮਝ ਕਿੱਦਾਂ ਆਏਗੀ?
ਦੇਖੋ, ਗਿਵ ਐਂਡ ਟੇਕ ਆਪਣੀ ਕਮਿਊਨਿਟੀ ਚ ਬਹੁਤ ਹੁੰਦਾ ਤੇ ਮੈਨੂੰ ਕਦੀ ਵੀ ਮਾੜਾ ਨਹੀਂ ਕਹਿੰਦਾ। ਆਪਾਂ ਕਰਦੇ ਹੈਗੇ ਕਿਉਂਕਿ ਇਹ ਆਪਾਂ ਸਿੱਖਿਆ
ਜੀ,
ਇਹ ਆਪਾਂ ਸ਼ੁਰੂ ਤੋਂ ਕਰਦੇ ਆ ਰਹੇ ਹਾਂ। ਪਰ ਤੁਸੀਂ ਆਪਣੇ ਲਿਮਿਟਸ ਦੇਖੋ, ਜਦੋਂ ਤੁਸੀਂ ਤੁਹਾਡੇ ਤੋਂ ਕੋਈ ਲਿਮਿਟ ਤੋਂ ਵੱਧ ਪੈਸੇ ਮੰਗ ਰਿਹਾ ਤਾਂ ਤੁਸੀਂ ਦੇਖਣਾ ਹੈਗਾ ਕਿ ਮੈਂ ਜੇ ਦਵਾਂਗਾ, ਮੈਂ ਕੱਲ ਨੂੰ ਮੈਂ ਵੀ ਔਖਾ ਹੋਵਾਂਗਾ ਇਸ ਬਾਰੇ, ਜੇ ਮੈਨੂੰ ਨਹੀਂ ਮਿਲੇ। ਰਿਸਕ ਅਸੈਸਮੈਂਟ ਕਰਨੀ ਪਏਗੀ ਤੁਹਾਨੂੰ, ਤੁਹਾਨੂੰ ਦੇਖਣਾ ਪਏਗਾ। ਮੈਂ ਇਹ ਨਹੀਂ ਕਹਿੰਦਾ ਕਿ ਤੁਹਾਡੇ ਫੈਮਿਲੀ ਮੈਂਬਰ ਮੰਗ ਰਿਹਾ, ਤੁਹਾਡਾ ਨੇਬਰ ਮੰਗ ਰਿਹਾ, ਜਾਂ ਕੋਈ ਥਰਡ ਪਾਰਟੀ ਮੰਗ ਰਿਹਾ ਜਿਹੜਾ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਜਾਣਦਾ। ਤੁਹਾਡੀ ਜੇਬ 'ਚੋਂ ਪੈਸਾ ਜਾਣਾ ਤੇ ਤੁਸੀਂ ਜੇ ਨਹੀਂ ਦੇਖੋਗੇ ਕਿ ਕੱਲ ਨੂੰ ਪੈਸਾ ਕਿਵੇਂ ਵਾਪਸ ਆਉਣਾ ਉਹ, ਤੇ ਜੇ ਨਹੀਂ ਆਇਆ ਤਾਂ ਉਹਦਾ ਮੇਰਾ ਕੀ ਨੁਕਸਾਨ ਹੋ ਸਕਦਾ? ਇਹਦੇ 'ਚ ਫਿਰ ਤੁਹਾਨੂੰ 10 ਵਾਰੀ ਸੋਚਣਾ ਪਏਗਾ। ਤੇ ਮੈਂ ਕਹਿੰਦਾ, ਚਾਹੇ $1 ਹੋਵੇ ਤੇ ਚਾਹੇ $1,000,000 ਹੋਣ, ਰਿਸਕ ਅਸੈਸਮੈਂਟ ਹਰ ਚੀਜ਼ ਦੀ ਇੱਕੋ ਜਿਹੀ ਹੋਣੀ ਚਾਹੀਦੀ ਹੈ।
ਕਿੱਦਾਂ ਕੀਤਾ ਜਾਏ ਰਿਸਕ ਅਸੈਸਮੈਂਟ?
ਦੇਖੋ, ਫਿਰ ਉਸੀ ਗੱਲ ਤੇ ਆ ਜਾਂਦੇ ਹੈ ਕਿ ਤੁਸੀਂ ਦੇਖੋ ਕਿ ਕਿੰਨਾ ਪੈਸਾ ਮੰਗ ਰਿਹਾ, ਕੋਈ ਕੋਈ ਲੀਗਲ ਡਾਕੂਮੈਂਟ ਹੈਗਾ, ਕਿਉਂਕਿ ਤੁਸੀਂ ਤਾਂ ਵਿਸ਼ਵਾਸ ਤੇ ਦੇ ਰਹੇ ਹੋ ਨਾ। ਜੇ ਉਹ ਕੱਲ ਨੂੰ ਪੈਸਾ ਨਹੀਂ ਆਉਂਦਾ ਤੁਸੀਂ ਕੀ ਕਰੋਗੇ? ਫਿਰ ਕੋਈ ਆਪਸ਼ਨ ਹੈ ਤੁਹਾਡੇ ਕੋਲ? ਕਿਹਨੂੰ ਕਹੋਗੇ
ਜੀ?
ਜੇ ਤੁਸੀਂ ਨਹੀਂ ਕਹਿ ਸਕਦੇ ਤਾਂ ਮਤਲਬ, ਜਿਹੜਾ ਇੱਕ ਵਾਰ ਤੁਹਾਡੀ ਜੇਬ ਚੋਂ ਪੈਸਾ ਨਿਕਲਿਆ ਬਿਨਾਂ ਡਾਕੂਮੈਂਟ ਦੇ, ਬਿਨਾਂ ਲੀਗਲ ਐਡਵਾਈਸ ਦੇ, ਬਿਨਾਂ ਲਿਖ ਪੜ ਦੇ, ਪੈਸਾ ਫਿਰ ਵਾਪਸ ਆਉਣਾ, ਮੈਂ ਨਹੀਂ ਕਹਿ ਰਿਹਾ ਉਹ ਹਮੇਸ਼ਾ ਐਵੇਂ ਹੁੰਦਾ, ਪਰ ਮੋਰ ਚਾਂਸਿਸ ਕਿ ਉਹ ਪੈਸਾ ਵਾਪਸ ਨਹੀਂ ਆਏਗਾ।
ਕੋਈ ਕੇਸ ਆਪਣੇ ਭਾਈਚਾਰੇ ਤੋਂ ਆਇਆ ਹੋਵੇ ਜਿਹੜਾ ਤੁਸੀਂ ਸਾਂਝਾ ਕਰਨਾ ਚਾਹੋ ਐਜ਼ ਐਨ ਐਗਜ਼ਾਮਪਲ?
ਮੈਂ ਕੇਸ ਦੇਖੇ ਹੈਗੇ ਆ ਜਿਹੜੇ ਕਿ ਆਪਣੇ ਬਜ਼ੁਰਗ ਹੈਗੇ ਆ, ਉਹ ਜਲਦੀ ਵਿਸ਼ਵਾਸ ਕਰ ਲੈਂਦੇ, ਕਿਉਂਕਿ ਜਿਹੜੀ ਜਨਰੇਸ਼ਨ 'ਚ ਉਹ ਆਏ ਹੈਗੇ ਆ ਉੱਥੇ, ਉਹ ਟਰੱਸਟ ਕਿਉਂ ਕਰਦੇ ਆ? ਕਿਉਂਕਿ ਉਹ ਸੋਚਦੇ ਕਿ ਬੰਦਾ ਮੇਰੇ ਬਾਰੇ ਚੰਗਾ ਹੀ ਸੋਚ ਰਿਹਾ, ਉਹ ਜਲਦੀ ਗੱਲਾਂ 'ਚ ਆ ਜਾਂਦੇ ਆ। ਮੈਂ ਕੇਸ ਦੇਖਿਆ ਜਿੱਥੇ ਕਿ ਬੰਦੇ ਨੇ ਫੋਨ ਕਰਕੇ ਐਕਸੈਸ ਕਿਹਾ ਕਿ ਮੈਂ ਐਕਸ ਵਾਈ ਜ਼ੈਡ ਕੰਪਨੀ ਤੋਂ ਬੋਲ ਰਿਹਾ, ਤੇਰੀ ਕੰਪਲੇਂਟ ਆਈ ਸੀਗੀ ਤੇ ਤੇਰਾ ਕੰਪਿਊਟਰ ਨਹੀਂ ਚੱਲ ਰਿਹਾ। ਉਹ ਕਹਿੰਦੇ ਵੀ ਤੂੰ ਆਏਗਾ ਘਰ ਦੇਖਣ? ਕੱਲੀ ਲੇਡੀ ਸੀਗੀ ਤੇ ਉਹ ਕਹਿੰਦੇ ਨਹੀਂ ਮੈਂ ਘਰ ਨਹੀਂ ਆਊਂਗਾ, ਮੈਂ ਤੈਨੂੰ ਜ਼ੂਮ ਤੇ ਕਾਲ ਕਰੂੰਗਾ ਤੇ ਮੈਨੂੰ ਐਕਸੈਸ ਦੇ ਦੇ। ਤੇ ਉਹਨੇ ਐਕਸੈਸ ਦੇ ਕੇ ਉਹਨੇ ਸਾਰਾ ਪੈਸਾ ਅਕਾਊਂਟ 'ਚੋਂ ਟ੍ਰਾਂਸਫਰ, ਕਿਉਂਕਿ ਲਿਮਿਟ ਹੁੰਦੀ ਹੈ, ਉਹਨੇ 3 ਵਾਰੀ ਕੀਤਾ। ਉਹ ਬਾਅਦ 'ਚ ਉਹਨੂੰ ਪਤਾ ਲੱਗਾ ਕਿ ਜਦੋਂ ਉਹਦੇ ਬਿੱਲ ਨਹੀਂ ਗਏ ਕਿ ਇਹ ਕੀ ਹੋਇਆ, ਇਹ ਤਾਂ ਮੇਰਾ ਬਿੱਲ ਪੈਂਡਿੰਗ ਕਿਉਂ ਹੈਗੇ ਹੈ। ਤੇ ਉਸ ਤੋਂ ਪਤਾ ਲੱਗੇ ਕਿ ਅਕਾਊਂਟ 'ਚ ਪੈਸੇ ਨਹੀਂ ਹੈਗੇ। ਸੋ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ। ਤੇ ਇਹੀ ਫੈਮਿਲੀ ਮੈਂਬਰਸ ਨਾਲ ਵੀ ਹੋਇਆ ਵੀ ਫੈਮਿਲੀ ਮੈਂਬਰ ਨੇ ਐਡਵਾਂਟੇਜ ਲੈ ਲਈ ਹੈਗੀ ਹੈ, ਉਹਨਾਂ ਨੇ ਫੋਨ ਕਰਕੇ ਪੈਸੇ ਕਢਾ ਲਏ, ਬਿਕੋਜ਼ ਉਹਨਾਂ ਨੂੰ ਪਤਾ ਤੁਹਾਡੇ ਪਾਸਵਰਡ ਵੀ ਪਤਾ, ਉਹਨਾਂ ਨੂੰ ਤੁਹਾਡੇ ਡੇਟ ਆਫ ਬਰਥ ਵੀ ਪਤਾ ਹੈਗੀ ਹੈ, ਤੇ ਉਹਨਾਂ ਨੂੰ ਤੁਹਾਡੇ ਜਿਹੜੇ ਤੁਸੀਂ ਮੋਸਟ ਕਾਮਨ ਕੁਐਸਚਨ ਉਹ ਵੀ ਪਤਾ ਹੈਗੇ ਹੈ।
ਇਹਦੇ ਚ ਜਦੋਂ ਆਪਾਂ ਪਰਿਵਾਰ ਦੀ ਗੱਲ ਕਰ ਰਹੇ ਹਾਂ ਕਿ ਇੰਡੀਆ ਪੈਸੇ ਭੇਜਣਾ ਜੋ ਕਿ ਬਹੁਤ ਹੀ ਆਮ ਜੀ ਗੱਲ ਹੈ, ਅਜਿਹੇ ਕੇਸਿਸ ਵੀ ਸਾਹਮਣੇ ਆਏ ਜਿਹਦੇ ਚ ਅਬਿਊਜ਼ ਹੋਵੇ?
ਪੈਸੇ ਭੇਜਣਾ ਫੈਮਿਲੀ ਨੂੰ, ਇਹ ਦੋ ਚੀਜ਼ਾਂ ਹੈਗੀਆਂ ਡਿਫਰੈਂਟ। ਜਿਹੜੇ ਪ੍ਰੋਡਕਟ 'ਚ ਅਸੀਂ ਡੀਲ ਕਰ ਰਹੇ ਹਾਂ ਉਹਦੇ 'ਚ ਬੈਨੀਫਿਟ ਇਹ ਹੁੰਦਾ ਕਿ ਅਸੀਂ ਪੁੱਛਦੇ ਹੈਗੇ ਹਾਂ ਬੋਰੋਅਰ ਤੋਂ ਕਿ ਪੈਸੇ ਦਾ ਪਰਪਸ ਕਿਆ ਹੈ। ਕਈ ਕਹਿੰਦੇ ਘਰ ਦੀ ਮੁਰੰਮਤ ਕਰਾਉਣੀ ਹੈ, ਕਈ ਕਹਿੰਦੇ ਮੈਂ ਆਪਣੇ ਟਰੈਵਲ ਕਰਨਾ, ਮੈਂ ਇੰਡੀਆ ਜਾਣਾ, ਮੈਂ ਕਿਸੇ ਹੋਰ ਕੰਟਰੀ ਜਾਣਾ, ਘੁੰਮਣ ਜਾਣਾ, ਅਤੇ ਕਈ ਕਹਿੰਦੇ ਮੈਂ ਬਿੱਲ ਪੇ ਕਰਨੇ ਹੈ। ਅਤੇ ਇਹੋ ਜਿਹੇ ਵੀ ਕੇਸਿਸ ਹੈਗੇ ਜਿਹੜੇ ਕਹਿੰਦੇ ਮੈਂ ਆਪਣੀ ਫੈਮਿਲੀ ਨੂੰ ਦੇਣਾ, ਕਿਉਂ ਦੇਣਾ, ਮੈਂ ਉਹਨਾਂ ਦੀ ਹੈਲਪ ਕਰਨੀ ਹੈ ਕਿ ਮੈਂ ਉਹਨਾਂ ਨੇ ਮੇਰੇ ਬੱਚੇ ਨੇ ਘਰ ਬਣਾਉਣਾ। ਅਤੇ ਉੱਥੇ ਅਸੀਂ ਉਹਨਾਂ ਨੂੰ ਸੇਫਗਾਰਡ ਕਰਨ ਵਾਸਤੇ ਕੁਸ਼ਚਨ ਪੁੱਛਦੇ ਹਾਂ ਕਿ ਤੇਰੇ ਕਿੰਨੇ ਬੱਚੇ ਆ, ਤੁਹਾਡੇ ਦੋ ਬੱਚੇ, ਕਿੰਨਿਆਂ ਨੂੰ ਦੇ ਰਹੇ ਹੋ, ਦੋਵਾਂ ਨੂੰ ਦੇ ਰਹੇ ਹੋ, ਕਿੰਨਾ ਇਕੱਠਾ ਦੇ ਰਹੇ ਹੋ, ਠੀਕ ਹੈ, ਜੇ ਇੱਕ ਨੂੰ ਦੇ ਰਹੇ ਹੋ ਤਾਂ ਦੂਜੇ ਨੂੰ ਕਿਉਂ ਨਹੀਂ ਦੇ ਰਹੇ, ਦੂਜੇ ਨੂੰ ਤੁਸੀਂ ਦੱਸਿਆ ਕਿ ਤੁਸੀਂ ਦੇ ਰਹੇ ਹੋ। ਅਸੀਂ ਸਾਰੇ ਕੁਸ਼ਚਨ ਪੁੱਛ ਕੇ ਫਿਰ ਪੈਸੇ ਉਹਨਾਂ ਨੂੰ ਉਹ ਕਰਦੇ ਹੈਗੇ ਹਾਂ। ਅਦਰਵਾਈਜ਼ ਜੇ ਐਵੇਂ ਅਸੀਂ ਵਿਸ਼ਵਾਸ ਨਾ ਕਰੀਏ ਤਾਂ ਫਿਰ ਅਸੀਂ ਵਿਸ਼ਵਾਸ ਤੋੜਾਂਗੇ ਉਹਨਾਂ ਦਾ, ਜਿਹੜਾ ਕਿ ਸਾਡੀ ਰੋਜ਼ੀ ਰੋਟੀ ਹੈਗੀ।
ਤੇ ਤੁਹਾਨੂੰ ਲੱਗਦਾ ਕਿ ਕਲਚਰਲੀ ਲਿੰਗੁਇਸਟਿਕਲੀ ਡਾਇਵਰਸ ਬੈਕਗ੍ਰਾਉਂਡ ਜਿਹਦੇ 'ਚ ਸਾਡਾ ਪੰਜਾਬੀ ਭਾਈਚਾਰਾ ਆਉਂਦਾ, ਆਰ ਦੇ ਮੋਰ ਪ੍ਰੋਨ, ਤੇ ਉਹ ਵੀ ਸਾਡੇ ਬਜ਼ੁਰਗ ਆਰ ਦੇ ਮੋਰ ਪ੍ਰੋਨ?
ਦੇਖੋ ਇਹ ਕਿਸੇ ਵੀ, ਮੈਂ ਕਿਸੇ ਵੀ ਕਲਚਰ ਨੂੰ ਨਹੀਂ ਕਹਿਣਾ ਚਾਹੁੰਦਾ, ਜਿਹੜਾ ਵੀ ਮਾਈਗਰੈਂਟ ਹੈਗਾ ਉਹ ਸਕੈਮ ਦਾ ਸ਼ਿਕਾਰ ਹੋ ਸਕਦੇ ਹੈ ਜਦੋਂ ਉਹ ਇੰਗਲਿਸ਼ ਨਹੀਂ ਬੋਲਦੇ। ਅਤੇ ਉਹ ਇਸ ਲਈ ਹੋ ਸਕਦੇ ਕਿਉਂਕਿ ਉਹ ਜਿਹੜੇ ਕੰਟਰੀ 'ਚੋਂ ਅਸੀਂ ਆਏ ਹਾਂ, ਜੇ ਮੈਂ ਆਪਣੀ ਗੱਲ ਕਰਾਂ ਪੰਜਾਬ ਤੋਂ, ਅਸੀਂ ਹਰ ਬੰਦੇ 'ਤੇ ਵਿਸ਼ਵਾਸ ਕਰਦੇ, ਅਸੀਂ ਕਹਿੰਦੇ ਹਰ ਬੰਦਾ ਸਾਡੇ ਬਾਰੇ ਚੰਗਾ ਹੀ ਸੋਚੇਗਾ, ਪਰ ਸਾਨੂੰ ਨਹੀਂ ਪਤਾ ਹੁੰਦਾ ਦੂਜੇ ਬੰਦੇ ਦੇ ਅੰਦਰ ਕੀ ਚੱਲ ਰਿਹਾ। ਤਾਂ ਇਸ ਲਈ ਇੰਪੋਰਟੈਂਟ ਹੈ ਕਿ ਤੁਸੀਂ ਸੋਚੋ ਕਿ ਤੁਸੀਂ ਜਿੰਨਾ ਗੱਲ ਕਰ ਰਹੇ ਹੋ ਉਹ ਕਿੰਨਾ ਤੁਸੀਂ ਟਰੱਸਟ ਕਰ ਸਕਦੇ ਹੋ, ਕਿੰਨਾ ਤੁਸੀਂ ਉਸ 'ਤੇ ਵਿਸ਼ਵਾਸ ਹੈ, ਤੁਸੀਂ ਉਹਨੂੰ ਪੈਸੇ ਦੀ ਗੱਲ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਤਾਂ ਉੱਥੇ ਜਾ ਕੇ ਸਾਡੀ ਗੱਲ ਹੁੰਦੀ ਹੈ ਕਿ ਹਾਂ ਇਹ ਵਿਸ਼ਵਾਸ ਪਾਤਰ ਬੰਦਾ, ਮੈਂ ਇਹਦਾ ਗੱਲ ਕਰਾਂ। ਪਰ ਅਸੀਂ ਫਿਰ ਉਹੀ ਗੱਲ 'ਤੇ ਆ ਜਾਂਦੇ ਹਾਂ ਕਿ ਜੇ ਮੈਂ ਦੱਸਾਂਗਾ ਤਾਂ ਮੇਰੇ ਬਾਰੇ ਇਹ ਗੱਲ ਹੋਏਗੀ, ਮੇਰੇ ਬਾਰੇ ਕੀ ਸੋਚੇਗਾ। ਸੋ ਇੱਥੇ ਆ ਕੇ ਆਪਣੇ ਭਾਈਚਾਰੇ 'ਚ ਅਸੀਂ ਜ਼ਿਆਦਾ ਸੋਚ 'ਚ ਪੈ ਜਾਂਦੇ ਹਾਂ। ਪਰ ਜੇ ਮੈਂ ਗੱਲ ਕਰਾਂ ਕਿ ਹਾਂ ਅਸੀਂ ਜ਼ਿਆਦਾ ਪ੍ਰੋਨ ਹੈਗੇ ਹਾਂ, ਹਾਂ ਅਸੀਂ ਹੈਗੇ ਹਾਂ,
ਆਪਣਾ ਬਚਾਅ ਫਿਰ ਕਿੱਦਾਂ ਕੀਤਾ ਜਾਵੇ, ਖਾਸ ਕਰ ਘਰਦਿਆਂ ਨਾਲ?
ਦੇਖੋ ਜਿੱਥੇ ਫੈਮਿਲੀ ਮੈਂਬਰ ਆ ਜਾਂਦੇ ਆ ਉੱਥੇ ਤੁਸੀਂ, ਤੁਹਾਨੂੰ ਪਰਦਾ ਤਾਂ ਕਰਨਾ ਪੈਂਦਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਉਹਨਾਂ ਨੂੰ ਕੁਛ ਨਾ ਦੱਸਾਂ, ਕੁਛ ਹੱਦ ਤੱਕ ਆਪਾਂ ਦੱਸ ਦਿੰਦੇ ਹਾਂ, ਪਰ ਤੁਹਾਨੂੰ ਇਹ ਦੇਖਣਾ ਪਏਗਾ ਕਿ ਜੋ ਮੈਂ ਦੱਸ ਰਿਹਾ ਕੱਲ ਨੂੰ ਮੇਰੇ ਅਗੇਂਸਟ ਤਾਂ ਨਹੀਂ ਚਲਾ ਜਾਏਗਾ, ਅਤੇ ਉਹਦੇ ਨਾਲ ਮੇਰੇ 'ਤੇ ਕੀ ਇੰਪੈਕਟ ਹੋ ਸਕਦਾ, ਉਹ ਫੈਮਿਲੀ ਮੈਂਬਰ ਕੱਲ ਨੂੰ ਮੇਰਾ ਫਾਇਦਾ ਚੱਕ ਸਕਦਾ, ਉਹ ਫੈਮਿਲੀ ਮੈਂਬਰ ਦੀ ਸਿਚੁਏਸ਼ਨ ਕੀ ਹੈਗੀ, ਕਿਉਂਕਿ ਸਿਚੁਏਸ਼ਨ ਕਦੀ ਵੀ ਚੇਂਜ ਹੋ ਸਕਦੀ, ਹਰ ਇੱਕ ਦੀ ਸਿਚੁਏਸ਼ਨ ਇੱਕੋ ਜਿਹੀ ਨਹੀਂ ਰਹਿੰਦੀ ਰੋਜ਼, ਇਹ ਚੇਂਜ ਹੋ ਸਕਦੀ ਹੈ। ਤਾਂ ਹਾਂ ਵਿਸ਼ਵਾਸ ਕਰਨਾ ਚਾਹੀਦਾ, ਪਰ ਜਦੋਂ ਪੈਸੇ ਦੀ ਗੱਲ ਆਏ ਤੁਹਾਨੂੰ ਸੋਚਣਾ ਪਏਗਾ ਕਿ ਮੈਂ ਜੋ ਗੱਲ ਕਹਿ ਰਿਹਾ ਇਹਦਾ ਮੇਰੇ ਵਾਸਤੇ ਕੀ ਇੰਪੈਕਟ ਹੈਗਾ। ਅਤੇ ਤੁਹਾਨੂੰ ਇਹ ਵੀ ਦੇਖਣਾ ਪਏਗਾ ਕਿ ਜੇ ਤੁਸੀਂ ਅੱਜ ਪੈਸੇ ਦੀ ਗੱਲ ਕਰੋਗੇ ਉਹ ਕੱਲ੍ਹ ਨੂੰ ਪੈਸੇ ਦੀ ਗੱਲ ਡਬਲ ਹੋ ਜਾਏਗੀ, ਉਹ ਜਦੋਂ ਤੁਸੀਂ ਲੈਣ ਦੇਣ ਹੋ ਜਾਂਦਾ ਨਾ ਉਹ ਫਿਰ ਬੜਾ ਮੁਸ਼ਕਿਲ ਹੁੰਦਾ ਕੰਟਰੋਲ ਕਰਨਾ।
ਲੈਣ ਦੇਣ ਨਾ ਕਰੀਏ ਇੱਦਾਂ ਤਾਂ ਨਹੀਂ ਹੁੰਦਾ?
ਨਹੀਂ, ਇਹ ਨਹੀਂ ਹੋ ਸਕਦਾ
ਜੀ,
ਪਰ ਪਰਦਾ ਹੁੰਦਾ
ਜੀ।
ਅਤੇ ਤੁਸੀਂ ਆਪਣੇ ਫਾਈਨੈਂਸਿਸ ਅਲੱਗ ਰੱਖੋ, ਤੁਸੀਂ ਉਹਦੇ ਬਾਰੇ ਗੱਲ ਜਿੰਨੀ ਕਰੋਗੇ ਉਨਾ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਗੱਲ ਕਰਦੇ ਜਾਓਗੇ। ਤੁਹਾਨੂੰ ਫਾਈਨੈਂਸ, ਜੇ ਤੁਹਾਨੂੰ ਫਾਈਨੈਂਸ਼ੀਅਲ ਹੈਲਪ ਚਾਹੀਦੀ ਹੈ ਫਾਈਨੈਂਸ਼ੀਅਲ ਐਡਵਾਈਜ਼ਰਸ ਕੋਲ ਜਾਓ। ਆਪਣੀ ਕਮਿਊਨਿਟੀ 'ਚ ਫਾਈਨੈਂਸ਼ੀਅਲ ਐਡਵਾਈਜ਼ਰਸ ਅਵੇਲੇਬਲ ਹੈਗੇ ਹੈ, ਆਪਣੀ ਲੈਂਗੁਏਜ 'ਚ ਗੱਲ ਕਰਦੇ ਹੈਗੇ ਹੈ। ਅੱਛਾ, ਜੇ ਤੁਸੀਂ ਇੱਥੇ ਨਹੀਂ ਕਰਨੀ ਟਰਾਂਸਲੇਸ਼ਨ ਸਰਵਿਸ ਯੂਜ਼ ਕਰੋ, ਉਹਨਾਂ ਨਾਲ ਗੱਲ ਕਰੋ, ਉਹਨਾਂ ਨੂੰ ਦੱਸੋ ਕਿ ਇਹ ਮੇਰੀ ਸਿਚੁਏਸ਼ਨ ਹੈ, ਲੀਗਲ ਐਡਵਾਈਸ ਲਓ, ਅਤੇ ਆਪਣੇ ਹਮੇਸ਼ਾ ਡਾਕੂਮੈਂਟ ਰੱਖੋ ਜਿਹਦੇ ਨਾਲ ਕਿ ਤੁਹਾਨੂੰ ਕੱਲ੍ਹ ਨੂੰ ਜੇ ਕੋਈ ਦਿੱਕਤ ਪਰੇਸ਼ਾਨੀ ਹੈਗੀ ਹੈ ਤੁਹਾਡੇ ਕੋਲ ਲੀਗਲ ਪਰੂਫ ਹੋਵੇ ਕਿ ਇਹ ਮੈਂ ਕੀਤਾ ਸੀਗਾ, ਇਹਦੇ ਇਹ ਇੰਪੈਕਟ ਹੈਗਾ, ਅਤੇ ਹੁਣ ਮੈਂ ਪੈਸੇ ਕਿਵੇਂ ਵਾਪਸ ਲੈਣੇ ਆ।
ਇੱਕ ਇਨਵੈਸਟਮੈਂਟ, ਇੱਕ ਸਕੈਮ ਤੇ ਇੱਕ ਹੈਲਪ, ਇਹ ਤਿੰਨ ਤਰ੍ਹਾਂ ਦੇ ਆਪਾਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਬਾਰੇ ਗੱਲ ਕੀਤੀ। ਤਿੰਨਾਂ 'ਚ ਇੱਕ ਵਾਰ ਤੁਸੀਂ ਫਰਕ ਦੱਸ ਦਿਓ ਫਟਾਫਟ ਕਿ ਕਿੱਥੇ ਹੈਲਪ ਰੁਕਦੀ ਹੈ, ਕਿੱਥੇ ਅਬਿਊਜ਼ ਸ਼ੁਰੂ ਹੁੰਦਾ, ਕਿਹੜਾ ਗੱਲ ਸਕੈਮ ਹੈ?
ਦੇਖੋ ਇਨਵੈਸਟਮੈਂਟ ਤਾਂ ਆਪਣੇ ਫਾਇਦੇ ਵਾਸਤੇ ਕਰਦਾ, ਬੰਦਾ ਹਮੇਸ਼ਾ ਆਪਣੇ ਫਿਊਚਰ ਨੂੰ ਸਿਕਿਓਰ ਕਰਨਾ ਚਾਹੁੰਦਾ। ਇਨਵੈਸਟਮੈਂਟ ਨੂੰ ਗਲਤ ਨਹੀਂ ਕਹੂੰਗਾ, ਐਜ਼ ਲੌਂਗ ਐਜ਼ ਤੁਸੀਂ ਉਹਨੂੰ ਲਿਖ ਪੜ ਹੋਵੇ ਪੂਰੀ, ਤੁਸੀਂ ਡਾਕੂਮੈਂਟ ਰੱਖੋ, ਉਹ ਇਨਵੈਸਟਮੈਂਟ ਹਮੇਸ਼ਾ ਹੀ। ਅਤੇ ਜਿੱਥੇ ਆਉਂਦੀ ਹੈ ਫੈਮਿਲੀ ਮੈਂਬਰ ਅਤੇ ਉਹਨਾਂ ਨਾਲ ਪੈਸੇ ਦੀ ਗੱਲ, ਉੱਥੇ ਤੁਹਾਨੂੰ ਥੋੜ੍ਹਾ ਜਿਹਾ ਪਰਦਾ ਕਰਨਾ ਪਏਗਾ। ਤੁਸੀਂ ਫੈਮਿਲੀ ਮੈਂਬਰਸ ਨਾਲ ਹਰ ਚੀਜ਼ ਨਹੀਂ ਸ਼ੇਅਰ ਕਰ ਸਕਦੇ, ਇਹ ਸੌਖਾ ਹੈ ਮੇਰੇ ਵਾਸਤੇ ਕਹਿਣਾ, ਮੈਨੂੰ ਪਤਾ ਹੈਗਾ ਮੈਂ ਵੀ ਕਰਦਾ ਹੈਗਾ, ਪਰ ਤੁਹਾਨੂੰ ਦੇਖਣਾ ਪਏਗਾ ਕਿ ਕਿਹੜੀ ਚੀਜ਼ ਕਿਹਦੇ ਨਾਲ ਡਿਸਕਸ ਕਰਨੀ ਹੈ, ਡਿਫਰੈਂਸੀਏਸ਼ਨ ਹੋਣਾ ਚਾਹੀਦਾ। ਅਤੇ ਸਕੈਮ ਜਿਹੜੇ ਹੈਗੇ ਹੈ, ਸਕੈਮ ਕਿੱਥੋਂ ਹੁੰਦੇ ਆ? ਘਰ 'ਚੋਂ ਸਕੈਮ ਹੁੰਦੇ ਆ, ਤੁਹਾਡੇ ਕੋਲੋਂ ਹੀ ਸਕੈਮ ਹੁੰਦੇ ਆ। ਤੁਹਾਨੂੰ ਇਹ ਦੇਖਣਾ ਪਏਗਾ ਆਪਣੇ ਆਪ ਨੂੰ, ਤੁਸੀਂ ਦੇਖਣਾ ਕਿ ਕੋਈ ਤੀਜਾ ਬੰਦਾ ਜੇ ਤੁਹਾਡੇ ਤੋਂ, ਜਿਹਨੂੰ ਤੁਸੀਂ ਜਾਣਦੇ ਵੀ ਨਹੀਂ ਹੋ, ਉਹ ਤੁਹਾਡੇ ਤੋਂ ਕੁਛ ਮੰਗ ਰਿਹਾ ਹੈ, ਉੱਥੇ ਤੁਹਾਨੂੰ ਸੋਚਣਾ ਪਏਗਾ ਕਿ ਮੈਂ ਇਹ ਸਹੀ ਕਰ ਰਿਹਾ, ਮੇਰਾ ਇੰਨਾ ਵਿਸ਼ਵਾਸ ਪੱਤਰ ਹੈਗਾ ਕਿ ਮੈਂ ਇਹਦੇ ਬਾਰੇ ਫਾਈਨੈਂਸ ਦੀ ਗੱਲ ਕਰਾਂ ਜਾਂ ਮੈਨੂੰ ਪੈਸੇ ਦੇਵਾਂ, ਤੇ ਉੱਥੇ ਸਕੈਮ ਹੁੰਦੇ ਆ
ਜੀ। ਥੈਂਕ ਯੂ ਸੋ ਮਚ ਆਪਣਾ ਸਮਾਂ ਦੇਣ ਲਈ, ਬਹੁਤ ਬਹੁਤ ਸ਼ੁਕਰੀਆ।
ਨੋ ਪ੍ਰੋਬਲਮ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।